एक ओंकार सतनाम कर्ता पुरख निर्भव निर्वैर अकाल मूरत अजूनी सैभं गुरुप्रसाद। कई कोट जख किनर पिसाच कई कोट भूत प्रेत सूकर मिर्गाच कई कोट जख किनर पिसाच कई कोट भूत प्रेत सूकर मिर्गाच। जीवन एक मार्ग है, बहुत लंबा मार्ग, बहुत लंबा मार्ग। इसका आदि भी बहुत दूर है, बहुत दूर है, और अंत दिया भी अथाह दूरियां ने, अथाह दूरियां ने। ना आदि की दूरी नाप दे आ सकती है, ना अंत की दूरी नाप दे आ सकती है। जीवन एक मार्ग है, जीव पांधी है, जीव पंथी है, जीव मुसाफिर है, जीव राही है। जीवन राह है, जीव राही है। इस विच मनुखा जन्म चौक की तरह है, चौराहे की तरह है, और जीव किधरे अगे जाने की हिम्मत ना जुटा सकिया पिछे भी मुड़ सकता है, खब्बे भी जा सकता है, सज्जे भी जा सकता है, और किधरे खुशकिस्मती होवे, प्रालब्ध होवे, गुरु का आशीर्वाद होवे, सत्संग की लगन होवे, तो अगां भी जा सकता है, और अंता नूं छू के बेअंत विच लीन भी हो सकता है। आद कित्थों है? वास्तविक इस बारे धार्मिक ते आम विद्वान एक मत होके सहमत ने, ना इंतहा की खबर ना इब्तिदा मालूम। भाई साहब भाई नंद लाल इस नूं इस तरह बयान करते हैं, नबूद हेच निशान हाजे जमीनो आसमा कि शौके यादे तो आवर्द दर वजूद मरा। ए मेरा वजूद, ए मेरी हस्ती, उस दिन तो हे प्रभु तेरे मार्ग से है, जीवन दे रात है, जद कि अजे जमीन आसमान आलमे वजूद देच नहीं आए। संसार इस तरह भी बनतर वाला नहीं। एक सूफी संत की पकड़ देच भी कुछ इस तरह की ही घटना आई है, और ये सूफी संत ने ईरान दे शहर समझ तबरेज देवासी, तबरेज एक बहुत वड्डा शहर, और शमस इस फकीर का ना, जिस करके प्रचलित हो गया शमस तबरेजी। पंजाबी की कहावत है, सौ सियाने इको मत। अगर सच केवल एक है तो चाहे हिंदू है, मुस्लिम है, सिख है, ईसाई है, जैनी है, बुद्धिस्ट है, यहूदी है, पारसी है, सहमत होना ही पड़ेगा, और सहमत नहीं तो वो सतवादी नहीं, सतवादी है तो एक सच्चाई नाल सहमत होना पड़ेगा। इस वास्ते जब दुनिया के सियाने आलम फाजल गहरी तल से जीण वाले ਕਿਧਰੇ 100-200 ਇਕੱਠੇ ਹੋ ਜਾਣ, ਉਹਨਾਂ ਵਿੱਚ ਝਗੜਾ ਨਹੀਂ ਆਉਂਦਾ, ਕਿਉਂਕਿ ਇੱਕ ਨੇ ਸੱਚ ਕਹਿਣਾ ਹੈ, ਬਾਕੀ ਸਾਰਿਆਂ ਨੇ ਸੱਚ ਨਾਲ ਸਹਿਮਤ ਹੋ ਜਾਣਾ। ਜੋ ਭਾਈ ਸਾਹਿਬ ਭਾਈ ਨੰਦ ਲਾਲ ਕਹਿ ਰਹੇ ਨੇ, ਹੋ ਬਹੋ ਉਹੀ ਸ਼ਮਸ ਤਬਰੇਜ਼ ਕਹਿ ਰਹੇ ਨੇ, ਆਦਮ ਨ ਬੂਦੋ ਮਨ ਬੂਦਮ, ਹਵਾ ਨ ਬੂਦੋ ਮਨ ਬੂਦਮ, ਈ ਕਸ ਨ ਬੂਦੋ ਮਨ ਬੂਦਮ, ਮਨ ਆਸ਼ਕੇ ਦੇਰੀ ਨਾ ਅਮ। ਹੇ ਖੁਦਾ, ਮੈਂ ਤੇ ਬਹੁਤ ਪੁਰਾਣਾ ਪ੍ਰੇਮੀ ਤੇਰੇ ਰਸਤੇ ਤੇ ਚੱਲ ਰਿਹਾ ਚੱਲ ਰਿਹਾ, ਪਹਿਲੇ ਤੇਰੀ ਪ੍ਰਾਕਿਰਤ ਦੇ ਮਰਜ਼ੀ ਦੇ ਮੁਤਾਬਕ ਚੱਲਦਾ ਰਿਹਾ, ਫਿਰ ਤੋਂ ਸੁਤੰਤਰਤਾ ਦੇ ਦਿੱਤੀ ਮਨੁੱਖਾ ਤਨ ਦੇ, ਆਪਣੀ ਹਿੰਮਤ ਜੁਟਾਉਂਦਾ ਰਿਹਾ, ਤੇਰੀ ਕਿਰਪਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਮੈਂ ਬਹੁਤ ਲੰਬੀ ਯਾਤਰਾ ਤੈਅ ਕਰਕੇ ਆਇਆ, ਜਦਕਿ ਮਨੁੱਖ ਨਹੀਂ ਸਨ ਔਰ ਇਹ ਮਾਇਆ ਰੂਪੀ ਸੰਸਾਰ ਨਹੀਂ ਸੀ। ਆਦਮ ਨਾ ਬੋਦੋ ਮਨ ਬੋਦਮ, ਹਵਾ ਨਾ ਬੋਦੋ ਮਨ ਬੋਦਮ, ਇਹ ਕਸ ਨਾ ਬੋਦੋ ਮਨ ਬੋਦਮ, ਮਨ ਆਸ਼ਕੇ ਦੇਰੀ ਨਾ। ਮੈਂ ਕਿ ਬਹੁਤ ਪੁਰਾਣਾ ਆਸ਼ਕ ਬਹੁਤ ਪੁਰਾਣਾ ਆਸ਼ਕ, ਇਸੇ ਨੂੰ ਹੀ ਮਹਾਨ ਰਹੱਸਵਾਦੀ ਗੁਰੂ ਘਰ ਦੇ ਪ੍ਰੇਮੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਫਿਦਾ ਹੋਣ ਵਾਲੇ ਭਾਈ ਸਾਹਿਬ ਭਾਈ ਨੰਦ ਲਾਲ ਇਸ ਤਰ੍ਹਾਂ ਫਰਮਾਨ ਕਰਦੇ ਨੇ, ਨਾ ਬੋਧ ਹੇਚ ਨਿਸ਼ਾਨ ਹਾਜ਼ੇ ਜ਼ਮੀਨੋਂ ਆਸਮਾਂ ਕਿ ਸ਼ੌਕੇ ਯਾਦੇ ਤੋਂ ਆਵੁਰਦ ਦਰ ਵਜੂਦ ਮਰਾ। ਜ਼ਮੀਨ ਤੇ ਆਸਮਾਨ ਦਾ ਤੇ ਨਾਮੋ ਨਿਸ਼ਾਨ ਵੀ ਨਹੀਂ ਸੀ, ਅਜੇ ਆਲਮੀ ਵਜੂਦ ਵਿੱਚ ਨਹੀਂ ਆਏ ਸਨ, ਅਜੇ ਇਸ ਤਰ੍ਹਾਂ ਦੇ ਨਾਮਾਂ ਦੀ ਦੁਨੀਆਂ ਵੀ ਪ੍ਰਚਲਿਤ ਨਹੀਂ ਹੋਈ ਸੀ। ਮੈਂ ਉਦੋਂ ਦਾ ਚੱਲਿਆ ਹੇ ਪ੍ਰਭੂ ਤੇਰੀ ਰਾਹ ਤੇ ਤੇਰੇ ਪੰਥ ਤੇ ਤੇਰੇ ਰਸਤੇ ਤੇ। ਇਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ, ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ। ਪਰਮਾਤਮਾ ਤੋਂ ਇੱਕ ਸ਼ਬਦ ਹੋਇਆ, ਕਦੋਂ ਹੋਇਆ ਕਿਸ ਵਕਤ ਹੋਇਆ, ਇਹ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਥਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ, ਜਾਂ ਕਰਤਾ ਸਿਰ ਟੀਕੋ ਸਾਜੇ ਆਪੇ ਜਾਣੇ ਸੋਈ। ਇੱਕ ਸ਼ਬਦ ਹੋਇਆ, ਉਸੇ ਸ਼ਬਦ ਤੋਂ ਧੁੰਦ ਹੋ ਗਈ, ਉਸੇ ਧਮਾਕੇ ਤੋਂ ਧੁੰਦ ਹੋ ਗਈ, ਉਹੀ ਧੁੰਦ ਸਮਾਂ ਪਾ ਕੇ ਪਾਣੀ ਬਣੀ। ਉਸੇ ਪਾਣੀ ਦੇ ਸਭ ਤੋਂ ਪਹਿਲੇ ਠੋਸ ਜੀਵਨ ਬਣਿਆ, ਉਹੀ ਵਿਕਾਸ ਕਰਦਾ ਕਰਦਾ ਬਨਸਪਤੀ ਦੀ ਸ਼ਕਲ ਅਖਤਿਆਰ ਕਰ ਗਿਆ, ਬਨਸਪਤੀ ਪਸ਼ੂ ਪਕਸ਼ੀਆਂ ਦੀ ਸ਼ਕਲ ਅਖਤਿਆਰ ਕਰ ਗਈ। ਇਸ ਦੇ ਚ ਵੀ ਅਰਬਾਂ ਖਰਬਾਂ ਸਾਲ ਲੱਗੇ ਔਰ ਆਖਿਰ ਇੱਕ ਐਸਾ ਬੁੱਤ ਇਸ ਸਾਰੀ ਕਾਇਨਾਤ ਵਿੱਚ ਪੈਦਾ ਹੋਇਆ, ਜਿਸ ਦਾ ਨਾਂ ਮਾਨੁਸ਼ ਮਨੁੱਖ ਇਨਸਾਨ। ਸਭ ਤੋਂ ਅਫਜ਼ਲ, ਸਭ ਤੋਂ ਮਹਾਨ, ਸਭ ਤੋਂ ਉੱਤਮ, ਸਭ ਤੋਂ ਉੱਚਾ। ਇਸਲਾਮ ਨੇ ਇਸ ਨੂੰ ਕਹਿ ਦਿੱਤਾ ਅਸ਼ਰਫੁਲ ਮਖਲੂਕਾ, ਸਾਰੀ ਮਖਲੂਕ ਦੇ ਚੋਂ ਸਿਰਮੌਰ ਮਹਾਨ ਸ਼ਰਫ ਹਾਸਲ ਕਰਨ ਵਾਲਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ, ਅਵਰ ਜੌਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਮਨੁੱਖ ਧਰਤੀ ਦਾ ਸਰਦਾਰ ਹੈ, ਸਿਰ ਹੈ, ਸਿਰਮੌਰ ਹੈ, ਕਿਉਂਕਿ ਇਹਦੇ ਕੋਲ ਸਿਰ ਹੈ, ਇਹਦੇ ਕੋਲ ਦਿਮਾਗ ਹੈ, ਬਾਕੀ ਵੀ ਜੀਵ ਨੇ ਉਹਨਾਂ ਕੋਲ ਸਿਰ ਨਹੀਂ ਹੈ, ਭਾਵ ਦਿਮਾਗ ਨਹੀਂ ਹੈ, ਸੋਝ ਨਹੀਂ ਹੈ, ਸਮਝ ਨਹੀਂ ਹੈ। ਜਿਸ ਤਰ੍ਹਾਂ ਦਾ ਮਹਾਨ ਸਿਰ ਮਨੁੱਖ ਰੱਖਦਾ ਹੈ, ਇਸ ਤਰ੍ਹਾਂ ਦਾ ਮਹਾਨ ਸਿਰ ਹਾਥੀ ਕੋਲ ਵੀ ਨਹੀਂ ਹੈ, ਸ਼ੇਰ ਕੋਲ ਵੀ ਨਹੀਂ ਹੈ, ਗਊ ਕੋਲ ਵੀ ਨਹੀਂ ਹੈ, ਪੰਛੀਆਂ ਦੇ ਚਮੌਰ ਕੋਲ ਵੀ ਨਹੀਂ ਹੈ, ਦਰਖਤਾਂ ਦੇ ਚੰਦਨ ਕੋਲ ਵੀ ਨਹੀਂ ਹੈ। ਭਾਵੇਂ ਚੰਦਨ ਆਪਣੀ ਖੂਬੀ ਰੱਖਦਾ ਹੈ ਬਨਸਪਤੀ ਦੇ, ਭਾਵੇਂ ਪਾਰਸ ਤੇ ਸੰਗੇ ਮਰਮਰ ਮਹਾਨਤਾ ਰੱਖਦੇ ਨੇ ਪੱਥਰਾਂ ਦੀ ਦੁਨੀਆਂ 'ਚ, ਭਾਵੇਂ ਫੁੱਲਾਂ ਦੀ ਦੁਨੀਆਂ 'ਚ ਗੁਲਾਬ ਮਹਾਨ ਹੈ, ਭਾਵੇਂ ਧਾਤੂਆਂ ਵਿੱਚ ਸੋਨਾ ਅਫਜ਼ਲ ਹੈ, ਸਿਰਮੌਰ ਹੈ, ਪਰ ਧਾਤੂਆਂ ਦੇ ਚ। ਔਰ ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ ਪਸ਼ੂਆਂ ਦੀ ਦੁਨੀਆਂ 'ਚ, ਜੰਗਲੀ ਜੀਵਾਂ ਦੀ ਦੁਨੀਆਂ 'ਚ ਰਾਜਾ ਹੈ ਸ਼ੇਰ, ਦਿਮਾਗੀ ਤਲ ਤੇ ਅੱਗੇ ਹੈ ਹਾਥੀ ਗਊ। ਭਾਵੇਂ ਤੋ ਪਾਏ ਜਾਣ ਉਹਨਾਂ 'ਚ ਸਿਰਮੌਰ ਹੋਵੇਗਾ ਹਾਥੀ ਗਊ ਸ਼ੇਰ, ਭਾਵੇਂ ਬਨਸਪਤੀ ਦਾ ਸਿਰ ਹੋਵੇਗਾ ਚੰਦਨ ਔਰ ਫੁੱਲਾਂ ਦਾ ਸਿਰ ਹੋਵੇਗਾ ਗੁਲਾਬ, ਪਰ ਸਾਰੀ ਚੇਤਨਾ ਦਾ ਸਿਰ ਤੇ ਮਨੁੱਖੀ ਹੈ, ਸਰਦਾਰ ਤੇ ਮਨੁੱਖੀ ਹੈ। ਇਸ ਧਰਤੀ ਨੇ ਤੇਰੀ ਸਿਕਦਾਰੀ, ਕਿਉਂਕਿ ਜਿਤਨਾ ਸਿਰ ਜਿਤਨਾ ਮਹਾਨ ਸਿਰ ਮਨੁੱਖ ਦੇ ਕੋਲ ਹੈ ਇਤਨਾ ਕਿਸੇ ਕੋਲ ਨਹੀਂ। ਫਿਰ ਮਨੁੱਖਾਂ ਦੇ ਚੋਂ ਹੀ ਕੁਛ ਐਸੇ ਨੇ ਜੋ ਇਸ ਚੌਂਕ ਤੋਂ ਅੱਗੇ ਲੰਘ ਜਾਂਦੇ ਨੇ, ਅਗਾਂਹ ਲੰਘ ਜਾਂਦੇ ਨੇ। ਉਹ ਜੋ ਅੱਗੇ ਲੰਘ ਜਾਂਦੇ ਨੇ ਬਸ ਅਸੀਂ ਉਹਨਾਂ ਨੂੰ ਹੀ ਬ੍ਰਹਮ ਗਿਆਨੀ ਆਖਿਆ, ਸੰਤ ਆਖਿਆ, ਪਰਮਾਤਮਾ ਦਾ ਰੂਪ ਆਖਿਆ। ਜੈਸੇ ਬਾਣੀ ਦੇ ਵਾਕ ਨੇ ਨਾਮੇ ਨਾਰਾਇਣ ਨਹੀਂ ਦੇ, ਹੁਣ ਨਾਮਦੇਵ ਦੇ ਵਿੱਚ ਨਾਰਾਇਣ ਦੇ ਵਿੱਚ ਭੇਦ ਨਹੀਂ ਹੈ। ਰਾਮ ਕਬੀਰੇ ਭੇਦ ਨਾ ਭਾਈ, ਹੁਣ ਕਬੀਰ ਰਾਮ ਹੋ ਗਏ ਨੇ। ਗੁਰ ਕਿਰਪਾ ਜੈ ਨਰਕੋ ਕੀ ਨੀ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿੰਘ, ਜਿਉਂ ਪਾਣੀ ਸੰਗ ਪਾਣੀ। ਬੂੰਦ ਸਾਗਰ ਵਿੱਚ ਲੀਨ ਹੋ ਗਈ, ਹੁਣ ਇਸ ਬੂੰਦ ਨੂੰ ਲੱਭਣਾ ਬਹੁਤ ਔਖਾ ਹੈ, ਉਹ ਤੇ ਸਾਗਰ ਹੋ ਗਈ। ਅਗਰ ਜੀਵ ਨੂੰ ਇੱਕ ਬੂੰਦ ਮੰਨ ਲਈਏ ਤਾਂ ਇਸਦੀ ਮੰਜ਼ਿਲ ਸਾਗਰ ਹੈ, ਅਗਰ ਜੀਵ ਨੂੰ ਇੱਕ ਬੀਜ ਮੰਨ ਲਈਏ ਤਾਂ ਇਸਦੀ ਮੰਜ਼ਿਲ ਫਲ ਹੈ, ਤੇ ਫਲ ਦਾ ਨਾਂ ਹੀ ਪਰਮਾਤਮਾ ਹੈ। ਸਾਰੇ ਜੀਵਨ ਦੀ ਮੰਜ਼ਿਲ ਪਰਮਾਤਮਾ ਹੈ, ਸਮਸਤ ਜੀਵਨ ਦਾ ਲਕਸ ਪਰਮਾਤਮਾ ਹੈ। ਅੱਜ ਨਹੀਂ ਕੱਲ, ਇਸ ਜਨਮ ਦੇ ਚ ਨਹੀਂ ਤੇ ਅਗਲੇ, ਆਖਰ ਅਨੰਤ ਕਾਲ ਅਗਰ ਜੀਵ ਰਸਤੇ ਵਿੱਚ ਰਿਹਾ ਹੈ ਕਿਸੇ ਨਾ ਕਿਸੇ ਦਿਨ ਤੇ ਪਹੁੰਚੇਗਾ। ਪਹੁੰਚਦਾ ਨਾਂ ਹੀ ਪਰਮਾਤਮਾ ਹੈ, ਮੰਜ਼ਿਲ ਦਾ ਨਾਂ ਹੀ ਪਰਮਾਤਮਾ ਹੈ, ਟਿਕਾਣੇ ਦਾ ਨਾਂ ਹੀ ਪਰਮਾਤਮਾ ਹੈ। ਪਰ ਆਪਾਂ ਗੱਲ ਕਰ ਰਹੇ ਹਾਂ ਭੂਤ ਪ੍ਰੇਤ ਦੀ। ਵਾਸਤਵਿਕ ਇੱਕ ਹੀ ਹੈ ਮਨੁੱਖੀ ਦੁਨੀਆਂ ਦੇ ਵਿੱਚ, ਇਸਦੀ ਚਰਚਾ ਵੀ ਹੈ, ਇਸ 'ਤੇ ਸੰਦੇਹ ਵੀ ਨੇ, ਇਸ 'ਤੇ ਵਿਸ਼ਵਾਸ ਵੀ ਨੇ। ਕੋਈ ਮੰਨਣ ਲਈ ਹਾਂ ਕਰਦਾ ਹੈ, ਕੋਈ ਨਾ ਕਰਦਾ। ਸਾਇੰਸ ਅਜੇ ਖੁੱਲ੍ਹ ਕੇ ਤਸਲੀਮ ਤਾਂ ਨਹੀਂ ਕਰ ਸਕੀ, ਲੇਕਿਨ ਉਸਦੀ ਪਕੜ ਦੇ ਵੀ ਸੱਚਾਈ ਨਹੀਂ ਆਈ। ਸਿਰਫ ਇਤਨਾ ਕਹਿ ਦੇਣਾ ਕਿ ਇੱਕ ਮਾਨਸਿਕ ਰੋਗ ਹੈ, ਇਸ ਨਾਲ ਤਸੱਲੀ ਨਹੀਂ ਆਉਂਦੀ। ਐਸੀਆਂ ਐਸੀਆਂ ਘਟਨਾਵਾਂ ਘਟੀਆਂ ਨੇ ਕਿ ਸਾਇੰਸ ਕੋਲ ਵੀ ਜਵਾਬ ਨਹੀਂ ਹੈ ਉਸਦਾ। ਔਰ ਆਖਿਰ ਸਾਇੰਸ ਠੀਕ ਹੈ, ਪਦਾਰਥ ਦੀ ਖੋਜ ਹੈ, ਬਾਹਰ ਦੀ ਖੋਜ ਹੈ, ਲੇਕਿਨ ਇਸ ਬਾਹਰ ਵਿੱਚ ਕੁਛ ਅੰਦਰ ਵੀ ਹੈ। ਬਾਹਰ ਸਰੀਰ ਹੈ, ਅੰਦਰ ਜੀਵਾਤਮਾ ਹੈ। ਔਰ ਉਹ ਜੀਵ ਆਤਮਾ ਨਾ ਹੋਵੇ, ਉਹ ਪਰਮ ਸ਼ਕਤੀ ਨਾ ਹੋਵੇ, ਨਾ ਸਰੀਰ ਚੱਲ ਸਕਦਾ ਹੈ, ਨਾ ਇਸਦੇ ਹੱਥ ਪੈਰ ਕੰਮ ਕਰ ਸਕਦੇ ਨੇ, ਨਾ ਇਸਦੀਆਂ ਨਸਾਂ ਕੰਮ ਕਰ ਸਕਦੀਆਂ, ਨਾ ਇਸਦਾ ਦਿਲ ਦਿਮਾਗ ਕੰਮ ਕਰ ਸਕਦਾ ਹੈ। ਮੂਲ ਤੇ ਉਹ ਹੈ। ਇਸ ਵਾਸਤੇ ਸਰੀਰ ਨੂੰ ਇੱਕ ਵਾਹਨ ਆਖਿਆ ਗਿਆ ਹੈ, ਅਸਵਾਰੀ ਆਖਿਆ ਗਿਆ ਹੈ। ਜੀਵ ਅਕਸਰ ਇਹ ਅਸਵਾਰੀ ਬਦਲਦਾ ਰਿਹਾ ਹੈ, ਜੀਵ ਤੇ ਨਿਤ ਨਵਾਂ ਬਣਿਆ ਰਹਿੰਦਾ ਹੈ, ਵਾਹਨ ਪੁਰਾਣਾ ਹੋ ਜਾਂਦਾ ਹੈ। ਵਾਹਨ ਹੀ ਛੋੜਨਾ ਪੈਂਦਾ ਹੈ ਜਾਂ ਵਾਹਨ ਜੀਵ ਨੂੰ ਛੋੜ ਦਿੰਦਾ ਹੈ, ਚੱਲਣ ਤੋਂ ਰਹਿ ਜਾਂਦਾ ਹੈ। ਜੈਸੇ ਕਾਰ ਵਿੱਚ ਕੋਈ ਬੈਠਾ ਹੈ, ਚਾਰੇ ਟਾਇਰ ਬਸਟ ਹੋ ਗਏ, ਕਿਸ ਤਰ੍ਹਾਂ ਚੱਲੇਗਾ? ਇੰਜਨ ਖਰਾਬ ਹੋ ਗਿਆ, ਕਿਸ ਤਰ੍ਹਾਂ ਚੱਲੇਗਾ? ਸਾਰੇ ਪੁਰਜ਼ੇ ਨਾਕਾਰਾ ਹੋ ਗਏ, ਕਿਵੇਂ ਪਹੁੰਚੇਗਾ ਇਹ ਮੰਜ਼ਿਲ ਤੇ? ਸਿਰਫ ਚੱਲਦੀਆਂ ਹੋਈਆਂ ਕਾਰਾਂ, ਮੋਟਰਾਂ, ਬੱਸਾਂ, ਰੇਲ ਗੱਡੀਆਂ ਹੀ ਖਰਾਬ ਨਹੀਂ ਹੋ ਜਾਂਦੀਆਂ, ਸਿਰਫ ਉੱਡਦੇ ਹੋਏ ਹਵਾਈ ਜਹਾਜ਼ ਹੀ ਨਹੀਂ ਖਰਾਬ ਹੋ ਜਾਂਦੇ। ਚੱਲਦਾ ਹੋਇਆ ਜ਼ਿੰਦਗੀ ਦਾ ਇਹ ਰੱਥ ਵੀ ਖਰਾਬ ਹੋ ਜਾਂਦਾ, ਇਹ ਗੱਡੀ ਵੀ ਖਰਾਬ ਹੋ ਜਾਂਦੀ, ਪੁਰਾਣੀ ਹੋ ਜਾਂਦੀ ਹੈ, ਜਰਜਰੀ ਹੋ ਜਾਂਦੀ ਹੈ, ਇਸਦੇ ਪੁਰਜ਼ੇ ਵੀ ਨਾਕਾਰਾ ਹੋ ਜਾਂਦੇ ਨੇ, ਔਰ ਇੱਕ ਦਿਨ ਇਹ ਵੀ ਚੱਲਣ ਤੋਂ ਅਸਮਰਥ ਹੋ ਜਾਂਦੀ ਹੈ। ਜੈਸੇ ਕਾਰ ਬਹੁਤ ਪੁਰਾਣੀ ਹੋ ਗਈ ਹੈ, ਕਬਾੜਖਾਨੇ ਛੁੱਟ ਦਿੱਤੀ ਹੈ, ਔਰ ਉਸਨੂੰ ਹੋਰ ਗੱਡੀ ਲੈਣੀ ਪੈਂਦੀ ਹੈ, ਹੋਰ ਵਾਹਨ ਲੈਣਾ ਪੈਂਦਾ। ਜੈਸੇ ਬੱਸ ਵਿੱਚ ਬੈਠਾ ਮੁਸਾਫਰ ਬੱਸ ਰਸਤੇ 'ਚ ਖਰਾਬ ਹੋ ਗਈ ਹੈ, ਦੂਸਰੀ ਪਕੜਨੀ ਪੈਂਦੀ ਹੈ, ਤੀਸਰੀ ਪਕੜਨੀ ਪੈਂਦੀ ਹੈ। ਹੂ ਬਹੂ ਜਿਸ ਦਿਨ ਜ਼ਿੰਦਗੀ ਦਾ ਇਹ ਵਾਹਨ ਜਵਾਬ ਦੇ ਜਾਂਦਾ ਹੈ, ਜੀਵ ਨੂੰ ਦੂਸਰਾ ਵਾਹਨ ਮਿਲ ਜਾਂਦਾ ਹੈ। ਪ੍ਰਕਿਰਤੀ ਨੇ ਐਸਾ ਨਿਜ਼ਾਮ ਬਣਾ ਰੱਖਿਆ, ਔਰ ਇਹ ਵਾਹਨ ਉਸਦੀ ਚਾਹਤ ਦੇ ਮੁਤਾਬਕ, ਇਹ ਵਾਹਨ ਉਸਦੀ ਵਾਸ਼ਨਾ ਦੇ ਮੁਤਾਬਕ ਉਸਨੂੰ ਪ੍ਰਾਪਤ ਹੋ ਜਾਂਦਾ ਹੈ, ਉਸਨੂੰ ਮਿਲ ਜਾਂਦਾ ਹੈ। ਗੁਰਬਾਣੀ ਦਾ ਵਾਕ, ਪੂਰਵ ਜਨਮ ਤੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਜਿਸ ਰਸਤੇ ਦੇ ਰਾਹੀ ਮਿਲਣਗੇ, ਜੀਵਨ ਦੇ ਰਸਤੇ ਦੇ ਮਾਂ ਮਿਲ ਗਈ ਹੈ, ਪਿਤਾ ਮਿਲ ਗਿਆ, ਭਰਾ ਮਿਲ ਗਏ ਨੇ, ਭੈਣਾਂ ਮਿਲ ਗਈਆਂ ਨੇ, ਯਾਰ ਦੋਸਤ ਮਿਲ ਗਏ ਨੇ, ਪਤਨੀ ਮਿਲ ਗਈ ਹੈ, ਬੱਚੇ ਮਿਲ ਗਏ ਨੇ, ਸਭ ਰਾਹੀ ਮਿਲੇ ਨੇ। ਔਰ ਇਸ ਨੂੰ ਮਹਾਰਾਜ ਦੀ ਬਾਣੀ ਇਸ ਤਰ੍ਹਾਂ ਕਹਿੰਦੀ ਹੈ, ਬਟਾਓ ਸਿਉਂ ਜੋ ਲਾਵੇ ਨੇ, ਬਟਾਓ ਰਾਹੀ। ਉਸ ਨਾਲ ਹੀ ਕੋਈ ਇਤਨਾ ਪਿਆਰ ਪਾ ਬੈਠੇ ਔਰ ਆਪਣੇ ਆਪ ਨੂੰ ਰੋਕਣ ਦੀ ਕੋਸ਼ਿਸ਼ ਕਰੇ, ਤਾਂ ਇਹ ਵਿਅਰਥ ਹੈ, ਇਹ ਫਜ਼ੂਲ ਹੈ, ਇਹ ਨਾ ਸਮਝੀ ਹੈ। ਮਨੁੱਖ ਚੌਕ ਤੇ ਖੜਾ ਹੈ, ਦੁਰਾਹੇ ਤੇ ਨਹੀਂ, ਚੌਰਾਹੇ ਤੇ ਖੜਾ ਹੈ। ਖਤਰਾ ਹੈ, ਪਿੱਛੇ ਮੁੜ ਸਕਦਾ ਹੈ, ਢਲਾਨ ਹੈ, ਢਲਾਨ ਹੈ, ਇਹ ਖੱਬੇ ਵੀ ਮੁੜ ਸਕਦਾ ਹੈ, ਢਲਾਨ ਹੈ, ਇਹ ਸੱਜੇ ਵੀ ਮੁੜ ਸਕਦਾ ਹੈ, ਥੋੜੀ ਚੜ੍ਹਾਈ ਹੈ, ਪਰ ਅੱਗੇ ਜਾਣਾ ਇੱਕ ਬਿਖੜੀ ਘਾਟੀ ਹੈ, ਬਿਖੜੀ ਘਾਟੀ ਹੈ, ਜਿਸ ਨੂੰ ਭਗਤ ਕਬੀਰ ਜੀ ਕਹਿੰਦੇ ਨੇ, ਇੱਕ ਔ ਘਟ ਘਾਟੀ ਰਾਮ ਕੀ ਤੇ ਚੜ੍ਹ ਰਿਹਾ ਕਬੀਰ, ਇੱਕ ਬਿਖੜੀ ਘਾਟੀ ਤੇ ਮੈਂ ਚੱਲ ਰਿਹਾ, ਇਸ ਚੌਕ ਤੋਂ ਅੱਗੇ ਘਾਟੀ ਹੈ, ਘਾਟ ਸਿੱਧੀ ਚੜ੍ਹਾਈ ਹੈ। ਜੈਸੇ ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਹੈ, ਚੜ੍ਹਾਈਆਂ ਤੇ ਆਪਣੇ ਆਪ ਨਹੀਂ ਜਾਏਗਾ, ਇਸ ਜੀਵ ਨੂੰ ਵੀ ਘਾਟੀ ਤੇ ਚੜ੍ਹਨ ਲਈ ਸਹਾਰਿਆਂ ਦੀ ਲੋੜ ਹੈ। ਜੈਸੇ ਇੱਕ ਬੂੰਦ ਅਰਬਾਂ ਖਰਬਾਂ ਬੂੰਦਾਂ ਦਾ ਸਹਾਰਾ ਲੈ ਕੇ ਹੀ ਸਾਗਰ ਤੱਕ ਪਹੁੰਚ ਸਕਦੀ ਹੈ, ਵਰਨਾ ਨਹੀਂ, ਨਹੀਂ ਤੇ ਸੁੱਕ ਜਾਏਗੀ, ਧਰਤੀ ਜਜ਼ਬ ਕਰ ਲਏਗੀ। ਇਸ ਜੀਵ ਨੂੰ ਅਨੰਤ ਜੀਵਾਂ ਦਾ ਸਹਾਰਾ ਚਾਹੀਦਾ ਹੈ, ਸਤਸੰਗ ਦਾ ਸਹਾਰਾ ਚਾਹੀਦਾ ਹੈ, ਪਰਮਾਤਮਾ ਦੀ ਬਾਣੀ ਦਾ ਸਹਾਰਾ ਚਾਹੀਦਾ ਹੈ। ਔਰ ਪਰਮਾਤਮਾ ਦਾ ਜੋ ਸੰਦੇਸ਼ਾ ਲੈ ਕੇ ਆਉਂਦੇ ਨੇ ਪੈਗੰਬਰ, ਗੁਰੂ, ਅਵਤਾਰ, ਉਹਨਾਂ ਦਾ ਸਹਾਰਾ ਲੈਣਾ ਪਏਗਾ, ਤਾਂ ਜਾ ਕੇ ਇਸ ਘਾਟੀ ਨੂੰ ਅਬੂਰ ਕਰਕੇ ਇਹ ਆਪਣੀ ਮੰਜ਼ਿਲ ਤੇ ਪਹੁੰਚੇਗਾ। ਮੰਜ਼ਿਲ ਦਾ ਨਾਂ ਹੀ ਪਰਮਾਤਮਾ ਹੈ, ਮੰਜ਼ਿਲ ਦਾ ਨਾਂ ਹੀ ਪਰਮ ਰਸ ਹੈ, ਮੰਜ਼ਿਲ ਦਾ ਨਾਂ ਹੀ ਪਰਮ ਆਨੰਦ ਹੈ, ਮੰਜ਼ਿਲ ਦਾ ਨਾਂ ਹੀ ਪਰਮ ਜੀਵਨ ਹੈ, ਪਰਮ ਸੁੱਖ ਹੈ, ਪਰਮ ਨਿਧਾਨ ਹੈ, ਪਰਮ ਸ਼ਕਤੀ ਹੈ, ਪਰਮ ਖਜ਼ਾਨਾ ਹੈ। ਇੰਝ ਕਹਿ ਲਓ, ਸਾਰੀ ਦੈਵੀ ਸ਼ਕਤੀਆਂ, ਸਾਰੇ ਰਸ, ਸਾਰਾ ਆਨੰਦ, ਸਾਰਾ ਜੀਵਨ ਔਰ ਸਮਸਤ ਜੀਵਨ, ਸਦੀਵੀ ਜੀਵਨ ਇਕੱਠਾ ਕਰੀਏ, ਇਸ ਸਾਰੇ ਇਕੱਠ ਦਾ ਨਾਂ ਹੀ ਪਰਮਾਤਮਾ ਹੈ, ਪਰਮਾਤਮਾ ਹੈ, ਇਹੀ ਜੀਵਨ ਦਾ ਲਕਸ਼ ਹੈ, ਇਹੀ ਜੀਵ ਦਾ ਮਨੋਰਥ ਹੈ। ਇਹ ਹੀ ਉਸਦੀ ਮੰਜ਼ਿਲ ਹੈ। ਪਰ ਖਤਰਾ ਹੈ ਚੌਕ ਤੇ, ਇੱਕ ਤੇ ਪਿੱਛੇ ਢਲਾਨ ਹੈ, ਇਹ ਜੋ ਪਿੱਛੋਂ ਹੌਲੇ ਹੌਲੇ ਚੜਿਆ ਹੈ, ਪ੍ਰਕਿਰਤੀ ਨੇ ਇਸ ਨੂੰ ਚੜਾਇਆ, ਸੁਭਾਵਕ ਇਸ ਨੂੰ ਮਦਦ ਮਿਲਦੀ ਰਹੀ, ਇਹ ਚੜਿਆ ਹੈ। ਕਿਉਂਕਿ ਜੈਸੇ ਜੈਸੇ ਝਰਨਾ ਅਗਾਂਹ ਵੱਧਦਾ ਹੈ ਉਹਦੀ ਰਵਾਨੀ ਸੁਸਤ ਆਉਂਦੀ ਹੈ, ਪਰ ਜੈਸੇ ਪਹਾੜਾਂ ਦਾ ਸੀਨਾ ਚੀਰ ਕੇ ਝਰਨਾ ਨਿਕਲਦਾ ਹੈ ਉਹਦੇ 'ਚ ਬੜੀ ਤੇਜ਼ੀ ਆਉਂਦੀ ਹੈ, ਬੜਾ ਬਹਾਅ ਆਉਂਦਾ ਹੈ। ਪਰ ਜੈਸੇ ਮੈਦਾਨੀ ਇਲਾਕਾ ਆਉਂਦਾ ਹੈ, ਸਮਤਲ ਆਉਂਦਾ ਹੈ, ਬਹਾਅ ਦੇ ਠਹਿਰਾਓ ਆ ਜਾਂਦਾ ਹੈ। ਪਰ ਜੇ ਕਿਧਰੇ ਚੜ੍ਹਾਈ ਆ ਗਈ ਫਿਰ ਤੇ ਬਹਾਅ ਰੁਕ ਵੀ ਸਕਦਾ ਹੈ, ਔਰ ਇਸ ਬਹਾਅ ਨੂੰ ਬਹੁਤ ਸਾਰੇ ਪਾਣੀ ਦੀ ਲੋੜ ਪਏਗੀ, ਬਹੁਤ ਸਾਰੀ ਬੂੰਦਾਂ ਦੀ ਲੋੜ ਪਏਗੀ, ਤਾਂ ਜਾ ਕੇ ਕਿਧਰੇ ਅੱਗੇ ਜਾ ਸਕੇਗਾ, ਵਰਨਾ ਨਹੀਂ, ਵਰਨਾ ਮੁਸ਼ਕਿਲ ਹੈ। ਤਾਂ ਪਸ਼ੂ ਜੀਵਨ, ਪਕਸ਼ੀ ਜੀਵਨ, ਬਨਸਪਤੀ ਜੀਵਨ ਇਹਦੇ 'ਤੇ ਸੀ। ਉਮਰ ਵੀ ਛੋਟੀ, ਕੋਈ ਇੱਕ ਦਿਨ ਦੀ ਉਮਰ, ਕੋਈ ਇੱਕ ਮਹੀਨੇ ਦੀ ਉਮਰ, ਕਿਧਰੇ ਇੱਕ ਸਾਲ ਦੀ ਉਮਰ, ਕਿਧਰੇ 10 ਸਾਲ ਦੀ ਉਮਰ, ਕਿਧਰੇ 30-40 ਸਾਲ ਦੀ ਉਮਰ, ਇੱਕਦਮ ਜੀਵਨ ਵਿੱਚ ਬੜੀ ਤੇਜ਼ੀ, ਵਾਹਨ ਬੜੀ ਤੇਜ਼ੀ ਨਾਲ ਬਦਲਦੇ ਨੇ, ਕੀੜੇ ਮਕੌੜੇ ਬਨਸਪਤੀ ਹੋਰ ਇਸ ਤੋਂ ਛੋਟੇ ਸੂਖਸ਼ਮ ਜੰਤੂ, ਕਈਆਂ ਦੀ ਜ਼ਿੰਦਗੀ 'ਚ ਸਿਰਫ 24 ਘੰਟੇ ਦੀ, 12 ਘੰਟਿਆਂ ਦੀ ਤੇਜ਼ੀ ਦੇ ਇਹ ਵਿਕਾਸ ਚੱਲਿਆ। ਜੈਸੇ ਜੈਸੇ ਜੀਵ ਨੂੰ ਥੋੜ੍ਹਾ ਥੋੜ੍ਹਾ ਦਿਮਾਗ ਪ੍ਰਾਪਤ ਹੋਇਆ, ਵੈਸੇ ਵੈਸੇ ਜੀਵ ਦੀ ਨਾਲ ਨਾਲ ਉਮਰ ਵੀ ਵਧੀ। ਤੋ ਗਊ ਦੀ ਉਮਰ ਕੀੜੇ ਮਕੌੜਿਆਂ ਨਾਲੋਂ ਜ਼ਿਆਦਾ, ਹਾਥੀ ਦੀ ਉਮਰ ਮੱਛਰਾਂ ਦੇ ਨਾਲੋਂ ਜ਼ਿਆਦਾ। ਵਰਸ ਕੇ ਅਗਾਂਹ ਚੱਲ ਕੇ ਮਨੁੱਖ ਇਹ ਚੌਕ ਤੇ ਆਇਆ, ਖਤਰਾ ਹੈ ਕਿਧਰੇ ਪਿੱਛੇ ਢਲਕ ਨਾ ਜਾਏ, ਢਲਾਨ ਹੈ, ਪਿੱਛੇ ਦੀ ਕਸ਼ਿਸ਼ ਹੈ, ਪਿੱਛੇ ਦੀ ਖਿੱਚ ਹੈ, ਔਰ ਪਸ਼ੂ ਬਿਰਤੀਆਂ ਵੀ ਇਸਦੇ ਕੋਲ ਨੇ, ਇਹ ਬਿਰਤੀਆਂ ਇਸ ਨੂੰ ਖਿੱਚ ਕੇ ਪਿੱਛੇ ਲੈ ਜਾ ਸਕਦੀਆਂ ਨੇ। ਇਸ ਵਾਸਤੇ ਅਸੀਂ ਦੇਖਦੇ ਹਾਂ ਕਈ ਹੋਂਦੇ ਤੇ ਮਨੁੱਖ ਨੇ, ਪਰ ਉਹਨਾਂ ਦੇ ਕਰਮ ਬਿਲਕੁਲ ਪਸ਼ੂਆਂ ਵਾਲੇ, ਔਰ ਇਹ ਕਰਮ ਇਹ ਕ੍ਰਿਤ ਕਿਸੇ ਦਿਨ ਮਨੁੱਖ ਨੂੰ ਪਿੱਛੇ ਲੈ ਜਾ ਸਕਦੀ ਹੈ, ਪਿੱਛੇ ਭਜਾ ਸਕਦੀ। ਗੁਰਬਾਣੀ ਵੀ ਕਹਿੰਦੀ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਜਨਰਾ। ਪਰ ਪਸ਼ੂਆਂ ਤੋਂ ਵੀ ਨੀਵੇਂ ਕੰਮ ਨੇ, ਪਸ਼ੂਆਂ ਨੂੰ ਵੀ ਪਛਾੜ ਗਏ। ਸਾਰਾ ਦਿਮਾਗ ਸ਼ੈਤਾਨੀਅਤ ਵਿੱਚ ਖਰਚ ਕੀਤਾ, ਸਾਰੀ ਦਿਮਾਗੀ ਸ਼ਕਤੀ ਦੂਜਿਆਂ ਨੂੰ ਦੁੱਖ ਦੇਣ ਵਿੱਚ ਖਰਚ ਕੀਤੀ, ਦੂਜਿਆਂ ਨੂੰ ਸੰਤਾਪ ਦੇਣ ਵਿੱਚ ਖਰਚ ਕੀਤੀ, ਦੂਜਿਆਂ ਦਾ ਰਸਤਾ ਕਿਵੇਂ ਰੋਕੀਏ, ਦੂਜਿਆਂ ਨੂੰ ਤਬਾਹ ਤੇ ਬਰਬਾਦ ਕਿਸ ਤਰ੍ਹਾਂ ਕਰੀਏ। ਸਾਰਾ ਜੀਵਨ, ਸਾਰੀ ਦਿਮਾਗੀ ਸ਼ਕਤੀ, ਸਾਰੀ ਸਰੀਰਕ ਸ਼ਕਤੀ ਇਸੇ ਲਈ, ਇਹ ਹੁਣ ਅਸਾਧਾਰਨ ਹੋ ਗਿਆ। ਐਸਾ ਮਨੁੱਖ ਬਹੁਤ ਸਾਰੇ ਮਨੁੱਖਾਂ ਦਾ ਕਾਤਲ ਹੋ ਸਕਦਾ ਹੈ, ਬਹੁਤ ਵੱਡਾ ਡਕੈਤ ਹੋ ਸਕਦਾ ਹੈ, ਦੁਰਾਚਾਰੀ ਹੋ ਸਕਦਾ ਹੈ। ਮ੍ਰਿਤੂ ਉਪਰੰਤ ਹੋ ਸਕਦਾ ਹੈ ਪਿੱਛੇ ਨਾ ਮੁੜੇ, ਖੱਬੇ ਚਲਾ ਜਾਏ, ਔਰ ਜਿਹੜਾ ਜੀਵਨ ਖੱਬੇ ਚਲਾ ਜਾਂਦਾ ਹੈ ਉਸੇ ਨੂੰ ਪਿਸਾਚ ਕਹਿੰਦੇ ਨੇ, ਉਸੇ ਨੂੰ ਭੂਤ ਕਹਿੰਦੇ ਨੇ, ਉਸੇ ਨੂੰ ਪ੍ਰੇਤ ਕਹਿੰਦੇ ਨੇ। ਜੀਵ ਤੇ ਰਹਿੰਦਾ ਹੈ ਪਰ ਇਸਨੂੰ ਚੋਲਾ ਨਹੀਂ ਮਿਲਦਾ, ਇਹਨੂੰ ਸਰੀਰ ਨਹੀਂ ਮਿਲਦਾ, ਔਰ ਸਰੀਰ ਪ੍ਰਾਪਤੀ ਲਈ ਇਸਨੂੰ ਬਹੁਤ ਲੰਬੇ ਸਮੇਂ ਤੱਕ ਭਟਕਣਾ ਪੈਂਦਾ। ਔਰ ਜੀਵ ਨੂੰ ਆਪਣੀ ਚਾਹਤ ਪੂਰਤੀ ਕਰਨ ਲਈ ਕਈ ਦਫ਼ਾ ਦੂਸਰੇ ਸਰੀਰਾਂ ਦਾ ਸਹਾਰਾ ਵੀ ਲੈਣਾ ਪੈਂਦਾ, ਆਸਰਾ ਵੀ ਲੈਣਾ ਪੈਂਦਾ। ਭੈਭੀਤ, ਨਾਸਤਿਕ, ਦੁਸ਼ਟ ਬਿਰਤੀ ਦੇ ਮਨੁੱਖਾਂ ਵਿੱਚ ਇਸ ਤਰ੍ਹਾਂ ਦੇ ਜੀਵ ਪ੍ਰਵੇਸ਼ ਕਰ ਜਾਂਦੇ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਇਸ ਵਿੱਚ ਭੂਤ ਪ੍ਰੇਤ ਪ੍ਰਵੇਸ਼ ਕਰ ਗਏ। ਇਹ ਕਲਪਨਾ ਨਹੀਂ, ਭੈਭੀਤ ਮਨੁੱਖ ਦੇ ਅੰਦਰ ਖਲਾਅ ਹੁੰਦਾ ਹੈ, जिसके अंदर परमात्मा नहीं परमात्मा की है एक निर्भय वृत्ति, ऐसा मनुख भयभीत नहीं होगा। निर्भव जपे सगल भव मिटे, पर इस तो बिना से मनुख भयभीत होगा, और जितना ज्यादा भयभीत होगा उसके हृदय च उतनी ज्यादा जगह रह जाती है भूत प्रेत वास्ते। और भयभीत कौन होगा जिसने सारी जिंदगी लोगों नु भयभीत किया है, डरा है, मारे है, कुटे है, कतलो गारत की है, जो हर वक्त कतलो गारत दे जीवदा है, रात में सुख की नींद नहीं सो सकेगा, सुख का जीवन नहीं बतीत कर सकेगा, उसे रात में भी डरा डरा सोवेगा कि पता नहीं कोई हमला ना कर देवे। तो इस तरह का जीव जब शरीर का चोला त्यागदा है, काफी लंबे समय तक इसनों शरीर नहीं मिलता, पर जो रस इसने माने सन और मानना चाहता है तो कई दफा ये दूजे के शरीर का इस्तेमाल करता है, उन्होंने प्रयोग करता है। यह भूत प्रेत पिशाच कहलाते हैं, सज्जे चढ़ाई है। मनुख बहुत गहरी साधना करता रहा होवे, जप तप करता रहा होवे, बंदगी करता रहा होवे, और बंदगी उसकी शिखरता से पहुंचने वाली होवे, जैसे 100 डिग्री से जाके पानी भाप बन जाता है 99 ते नहीं बनता, तो किसी का जप तप 99 डिग्री तक 98 95 90 तक रह गया होवे, कि शरीर का वाहन जवाब दे गया होवे। इस तरह का जीव मृत्यु उपरांत पिछे तो मुड़ेगा नहीं, खब्बे भी मुड़ेगा नहीं, अगां जा सके शरीर नहीं, तो कई दफा इस सज्जे चले जाते हैं, इन्हों देवते कहते हैं, इन्हों देव योनी कहते हैं, और 90-95 डिग्री तक पहुंच के इतना किसी ने तप किया, इतना किसी ने जप किया, वह जीवदियां जीव ही अपने शरीर के चो जीव चेतना कढ़ के किसी के अंदर प्रवेश कर सकता है। धन गुरु हर राय साहब जी महाराज के सपुत्र बाबा राम राय, यह गल वखरे है कि बाद में गुरु शाखा नालों टुट गए। इतिहास कहता है कि इन्होंने अपनी पत्नी नूं कहा, मेरे शरीर नूं संभाल के रखना, मैं 7 दिन बाद आवांगा। यह गल वखरी है कि मसंदा ने उस देही नूं जला दिता और खुद गुरु बनने की कोशिश की थी। जब अद्धे तो ज्यादा शरीर जल गया तो बाबा राम राय जी आए, आवाज हुई पिता के कोल, ऐ मसंदो तुसी मैनूं जिंदा जलाया, गुरु थानू जिंदा जलाया। यही मसंद देहरादून दे गुरु गोबिंद सिंह जी महाराज ने जिंदा जला दिते। जगत गुरु शंकराचार्य कुछ शरीरक अनुभव लैण वास्ते, खास करके काम वाचना का अनुभव लैण वास्ते, क्योंकि मांडला दे एक इसी पासों काम वाचना के शास्त्रार्थ दे पूर्ण जवाब ना दे सकण दे कारण करके मोहलत मंगी सी। बनारस का राजा मर गया, आपने अपनी जीवन चेतना उसके अंदर प्रवेश की थी। राजे का शरीर सिर्फ इस वास्ते वर्त्या कि वासना की है, काम वासना की है, इसे इतिहासिक सबूत मिलते हैं। देव योनियां भी तजर्बे के बिना से कई दफा इस तरह कर देने परम संत महापुरुष, लेकिन भूत प्रेत वास्तविक भूत दे अर्थ ने पछड़े आया, पिछे पिछे ते पशु ने मनुख होके जो पशुआं दी तरह जीव है, और सारे पशुआं नूं मनुखी जीवन दे उजागर करदा रहा, सारी दिमागी शक्ति उसने पशु बिरतियां दी पूर्ति करन दे चलाई, ते मृत्यु उपरांत खब्बे मुड़ सकदा है, पर ये भूत कहलांदे ने, प्रेत कहलांदे ने, मनुख होके भूतकाल जीवदा रहा, पिछे जीवदा रहा, पशुओं की तरह जीवदा रहा, तो इन्हों काया शरीर ਛੇਤੀ ਨਹੀਂ ਮਿਲਦਾ, ਕਿਉਂਕਿ ਕੋਈ ਡਾਇਣ ਮਾਂ, ਕੋਈ ਬਹੁਤ ਦੁਸ਼ਟ ਮਾਂ ਚਾਹੀਦੀ ਹੈ ਇਹਨਾਂ ਨੂੰ ਜਨਮ ਦੇਣ ਵਾਸਤੇ, ਕੋਈ ਕਸਾਈ ਪਿਤਾ ਚਾਹੀਦਾ ਇਹਨਾਂ ਨੂੰ ਜਨਮ ਦੇਣ ਵਾਸਤੇ। ਔਰ ਇਸੇ ਤਰੀਕੇ ਨਾਲ ਉਹ ਦੂਸਰੇ ਮਹਾਂਪੁਰਸ਼ ਜੋ 90-99 ਡਿਗਰੀ ਤੱਕ ਜਪ ਤਪ ਕਰ ਚੁੱਕੇ ਨੇ, ਸੱਜੇ ਮੁੜ ਗਏ ਨੇ, ਇਹਨਾਂ ਦਾ ਵੀ ਛੇਤੀ ਜਨਮ ਨਹੀਂ ਆਉਂਦਾ। ਕੋਈ ਮਹਾਨ ਮਾਂ ਚਾਹੀਦੀ ਹੈ ਇਹਨਾਂ ਨੂੰ ਜਨਮ ਦੇਣ ਵਾਸਤੇ, ਕੋਈ ਸੰਤ ਪਿਤਾ ਚਾਹੀਦਾ ਇਹਨਾਂ ਨੂੰ ਜਨਮ ਦੇਣ ਵਾਸਤੇ, ਤਾਂ ਜਾ ਕੇ ਕਿਧਰੇ ਇਹਨਾਂ ਨੂੰ ਸਰੀਰ ਦਾ ਵਾਹਨ ਪ੍ਰਾਪਤ ਹੁੰਦਾ ਹੈ, ਦੇਹ ਵਿਜਾਉਣੀਆਂ ਆਪਣੇ ਲਕਸ਼ ਪਰਮਾਤਮਾ ਦੀ ਪੂਰਤੀ ਕਰ ਲੈਂਦੀਆਂ ਨੇ, ਭੂਤ ਪ੍ਰੇਤ ਪਿਸਾਚ ਨੂੰ